ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਲੋਕ ਪ੍ਰਲੋਕ ਕੇ ਰੱਖਕ ਜਗਤ ਜਲੰਦੇ ਨੂੰ ਤਾਰਨਹਾਰ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜ ਕੇ ਸਤਸੰਗ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਗੁਰੂ ਖਾਲਸਾ ਜੀ ਸਤਿਗੁਰੂ ਦੀ ਦਰ ਹਜ਼ੂਰੀ ਵਿੱਚ ਸੱਜ ਕੇ ਜਾਂ ਆਪੋ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ਾਂ ਵਿੱਚ ਸਤਸੰਗ ਜੀ ਟੈਲੀਵਿਜ਼ਨ ਦੇ ਰਾਹੀਂ ਸਤਸੰਗ ਨਾਲ ਜੁੜੇ ਹੋਏ ਗੁਰੂ ਪਿਆਰੇ ਖਾਲਸਾ ਜੀ ਬਹੁਤ ਵੱਡਿਆਂ ਭਾਗਾਂ ਦੇ ਨਾਲ ਇਸ ਭਾਗ ਪ੍ਰਾਪਤ ਹੋਇਆ। ਸਤਿਗੁਰੂ ਨੇ ਤੁਰਕੀ ਬਾਣੀ ਦਾ ਕੀਰਤਨ ਬਖਸ਼ਿਸ਼ ਕੀਤਾ ਹੈ ਕਿਉਂਕਿ ਕਲਯੁਗ ਦੇ ਵਿੱਚ ਵੱਡਾ ਆਸਰਾ ਹੈ ਗੁਰੂ ਕੀ ਬਾਣੀ ਦਾ ਕੀਰਤਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਗੁਰਮੁਖ ਪਿਆਰਿਆਂ ਨੇ ਧਿਆਨ ਦੇ ਨਾਲ ਬੜੇ ਮਿੱਠੀ ਆਵਾਜ਼ ਦੇ ਵਿੱਚ ਆਪਾਂ ਨੂੰ ਕੀਰਤਨ ਸੁਣਾਇਆ ਹੈ। ਇੱਥੋਂ ਦੀ ਮਰਯਾਦਾ ਦੇ ਅਨੁਸਾਰ ਗੁਰੂ ਕੀ ਕਥਾ ਕਰਨ ਦਾ ਸਮਾਂ ਆਇਆ ਹੈ। ਆਓ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਕਰੀਏ। ਸਤਿਗੁਰੂ ਜੀ ਆਪਣਾ ਵਡਮੁੱਲਾ ਉਪਦੇਸ਼ ਆਪਾਂ ਸਭਨਾਂ ਨੂੰ ਬਖਸ਼ ਕੇ ਨਿਹਾਲ ਕਰਨ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਸਤਿਗੁਰੂ ਜੀ ਧੰਨ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸਾਰੀ ਬਾਣੀ ਰਾਗਾਂ ਦੇ ਘਰਾਂ ਵਿੱਚ ਸਥਾਪਿਤ ਕੀਤੀ ਸਤਿਗੁਰੂ ਜੀ ਨੇ। ਐਸੀ ਮਿਹਰ ਕੀਤੀ ਹੈ, ਦੁਨੀਆਂ ਵਿੱਚ ਕਿਧਰੇ ਵੀ ਐਸੀ ਮਿਸਾਲ ਨਹੀਂ ਮਿਲ ਸਕਦੀ ਜਿਸ ਕਿਸੇ ਧਰਮ ਦੇ ਗ੍ਰੰਥ ਨੂੰ ਗੁਰੂ ਪਦਵੀ ਪ੍ਰਾਪਤ ਹੋਵੇ। ਇਹ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਇਹ ਵੱਡੀ ਵਡਿਆਈ ਪ੍ਰਾਪਤ ਹੈ। ਜਗਤ ਦਾ ਗੁਰੂ ਹੈ ਸਾਧਸੰਗ ਜੀ। ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪ ਕਿਰਪਾ ਕੀਤੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਰਚਨਾ ਕੀਤੀ, ਉੱਥੇ ਬ੍ਰਹਮ ਕੀ ਬਾਣੀ ਜਿਹੜੇ ਬ੍ਰਹਮ ਦੇ ਨਾਲ ਅਕਾਲ ਪੁਰਖ ਨਾਲ ਪਰਮਾਤਮਾ ਨਾਲ ਸਿਮਰਨ ਕਰ ਕਰਕੇ ਮਿਲੇ ਹੋਏ ਭਗਤ ਸਨ, ਉਹਨਾਂ ਦੀ ਬਾਣੀ ਵੀ ਬਹੁਤ ਹੀ ਅਦਬ ਸਤਿਕਾਰ ਦੇ ਨਾਲ ਆਪਾਂ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਪੜ੍ਹਾਂਗੇ, ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਇਹ ਤਦਕ ਆਪਾਂ ਭਗਤਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਤੱਕਦੇ ਹਾਂ, ਇਹ ਉਹਨਾਂ ਦੀ ਮਹਾਨਤਾ ਹੈ, ਉਹਨਾਂ ਦੀ ਵਡਿਆਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਤਲੰਗ ਰਾਗ ਦੇ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਅੰਗ 727 ਦੇ ਉੱਪਰ ਸੋਭਿਤ ਕੀਤੀ ਹੈ ਬਾਣੀ। ਸੋ ਤਲੰਗ ਰਾਜ ਦੇ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਉਚਾਰਨ ਕਰਦੇ ਹਨ, ਜਿਸ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਬਹੁਤ ਵੱਡਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਭਗਤ ਕਬੀਰ ਜੀ ਦੀ ਰਸਨਾ ਦੇ ਰਾਹੀਂ ਕਿ ਸਾਡਾ ਗੁਰੂ ਕੌਣ ਹੈ, ਭੁਲੇਖਿਆਂ ਅਤੇ ਝਮੇਲਿਆਂ ਵਿੱਚ ਕਿਉਂ ਪਏ ਹਾਂ, ਕਿਵੇਂ ਇਹਦੇ ਵਿੱਚੋਂ ਨਿਕਲ ਸਕਦੇ ਹਾਂ। ਵੱਡੀਆਂ ਗੱਲਾਂ ਭਾਈ, ਹਰ ਮਨੁੱਖ ਚਾਹੁੰਦਾ ਹੈ ਕਿ ਮੈਂ ਜੰਜਾਲ ਵਿੱਚੋਂ ਨਿਕਲਾਂ, ਕੋਸ਼ਿਸ਼ ਕਰਾਂ, ਪਰ ਮੈਨੂੰ ਰਸਤਾ ਮਿਲ ਜਾਵੇ, ਮੈਨੂੰ ਗਿਆਨ ਸਹੀ ਮਿਲ ਜਾਵੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੌਣ ਹੈ ਭਾਈ ਜਿਹੜਾ ਇਹੋ ਜਿਹਾ ਉਪਦੇਸ਼ ਬਖਸ਼ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਭਗਤਾਂ ਦੀ ਰਸਨਾ ਤੋਂ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਵਾ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਓਅੰਕਾਰ 63 ਕਿਸਮ ਦਾ ਜਿਹੜਾ ਭੇਦ ਸੀ ਉਹ ਮੇਟ ਕੇ ਸਤਿਗੁਰੂ ਜੀ ਨੇ ਓਮ ਨਮੋ ਨੂੰ ਇੱਕ ਓਅੰਕਾਰ ਉਚਾਰ ਕੇ ਐਸੀ ਬਖਸ਼ਿਸ਼ ਕੀਤੀ ਹੈ ਕਿ ਜੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਕਿਸੇ ਭਰਮ ਵਿੱਚ ਨਹੀਂ ਪੈਣਾ ਕਿ ਕਿੰਨੇ ਪ੍ਰਕਾਰ ਦਾ ਹੈ। ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੈ ਜੋ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਵੇਦ ਕਤੇਬ ਇਫ ਤਰਾ ਭਾਈ ਦਿਲ ਕਾ ਫਿਕਰ ਨਾ ਜਾਏ।
ਸਤਿਗੁਰੂ ਜੀ ਕਿਰਪਾ ਕਰਦੇ ਹਨ, ਵੇਦ ਕਤੇਬ ਇਸ ਤਰ੍ਹਾਂ ਭਾਈ, ਕਾਸ਼ੀ ਦੇ ਵਿੱਚ ਭਗਤ ਕਬੀਰ ਜੀ ਬੰਦਗੀ ਕਰ ਰਹੇ ਨੇ, ਦੁਨੀਆਂ ਦੇ ਵਿੱਚ ਪ੍ਰਚਲਿਤ ਹੈ ਉਹਨਾਂ ਦੀ ਭਗਤੀ, ਕਿਉਂਕਿ ਬੜਾ ਤਕੜਾ ਕਟਾਸ ਕਰਦੇ ਸਨ ਭਗਤ ਜੀ। ਜਿਹੜੇ ਬਹੁਤੇ ਹੀ ਹੰਕਾਰੀ ਲੋਕ ਆਪਣੇ ਆਪ ਨੂੰ ਸ਼ੁੱਧ ਬ੍ਰਹਮ ਸਮਝਦੇ ਸੀ, ਸਵਰਨ ਜਾਤੀ ਸਮਝਦੇ ਸੀ, ਵੱਡੇ ਕਟਾਸਾਂ ਦੇ ਨਾਲ ਉਹਨਾਂ ਨੂੰ ਸਿੱਧਾ ਕੀਤਾ ਕਿ ਤੁਹਾਡਾ ਅਤੇ ਸਾਡਾ ਫਰਕ ਦੱਸੋ ਕੀ ਹੈ। ਜਿਹੋ ਜਿਹਾ ਵੀ ਅਧਿਕਾਰੀ ਆਉਂਦਾ, ਭਗਤ ਕਬੀਰ ਜੀ ਉਸ ਢੰਗ ਦਾ ਉਹਨੂੰ ਉਪਦੇਸ਼ ਬਖਸ਼ਦੇ। ਜੇ ਕੋਈ ਸਿੱਧੀ ਤਰ੍ਹਾਂ ਨਾਮ ਹੀ ਮੰਨਦਾ ਤੇ ਫਿਰ ਉਸੇ ਤੋਂ ਹੀ ਉਸਦਾ ਗਿਆਨ ਪੁੱਛ ਕੇ ਉਹਨੂੰ ਸਮਝਾਉਂਦੇ ਸਨ। ਇੱਥੋਂ ਤੱਕ ਦੇ ਬਚਨ ਤੁਮਕਤ ਬ੍ਰਾਹਮਣ ਹਮਕਤ ਸੂਦ ਬਚਨ ਕਹਿ ਦਿੱਤੇ। ਹਮਕਤ ਲੋਹੋ ਤੁਮਕਤ ਦੂਧ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ। ਫਿਰ ਅੱਖਾਂ ਖੁੱਲੀਆਂ ਵੀ ਨਹੀਂ। ਉਸ ਅਕਾਲ ਪੁਰਖ ਦੀ ਉਤਪਤੀ ਇੱਕੋ ਹੀ ਢੰਗ ਦੀ ਹੈ, ਇੱਕੋ ਹੀ ਸਾਰਿਆਂ ਦਾ ਰਖਵਾਲਾ ਹੈ। ਇੱਥੇ ਵੀ ਇੱਕ ਬ੍ਰਾਹਮਣ ਤੇ ਇੱਕ ਕਾਜੀ ਭਗਤ ਕਬੀਰ ਜੀ ਦੇ ਪਾਸ ਆਏ, ਆ ਕੇ ਬੇਨਤੀ ਕੀਤੀ ਭਗਤ ਜੀ ਸਾਡਾ ਝਗੜਾ ਨਿਬੇੜੋ। ਉਹਨਾਂ ਸਧਾਰਨ ਪੁੱਛਿਆ ਕਿ ਆਓ ਭਗਤੋ ਕੀ ਗੱਲ ਹੈ। ਉਹ ਕਹਿਣ ਲੱਗੇ ਕਿ ਕਿਤੇਬ ਵੱਡੇ ਆ ਕਿ ਵੇਦ ਵੱਡੇ ਆ, ਉਹਨਾਂ ਦਾ ਉਪਦੇਸ਼ ਵੱਡਾ ਕਿ ਇਧਰਲਾ ਵੱਡਾ ਹੈ। ਤਾਂ ਭਗਤ ਜੀ ਕਹਿੰਦੇ ਬੈਠ ਜਾਓ, ਆਪੇ ਇਹਦਾ ਨਿਰਣਾ ਕਰ ਲੈਂਦੇ ਹਾਂ ਵੇਦ ਕੀ ਕਹਿੰਦੇ ਆ, ਕਿਤੇਬਾਂ ਕੀ ਕਹਿੰਦੀਆਂ, ਅਸਲੀਅਤ ਕੀ ਹੈ, ਮਨੁੱਖ ਨੂੰ ਜੀਵ ਨੂੰ ਕਰਨਾ ਕੀ ਚਾਹੀਦਾ ਹੈ। ਤੁਸੀਂ ਆਰਾਮ ਦੇ ਨਾਲ ਬੈਠੋ ਤੇ ਸੱਚਾਈ ਨੂੰ ਸਮਝੋ। ਬੜੀ ਦਲੀਲ ਦੇ ਨਾਲ ਭਗਤ ਜੀ ਉਪਦੇਸ਼ ਦਿੰਦੇ ਸਨ। ਇੱਥੇ ਵੀ ਕਿਰਪਾ ਕਰ ਰਹੇ ਹਨ ਕਿ ਭਾਈ ਜਿਹੜਾ ਵੇਦ ਤੇ ਕਿਤੇਬ ਹੈ, ਇਸ ਤਰ੍ਹਾਂ ਨਾਮ ਜੋ ਹੈ, ਉਹ ਵਿਦਵਾਨਾਂ ਨੇ ਇਸਦੇ ਬਹੁਤ ਅਰਥ ਕੀਤੇ ਨੇ। ਸੋ ਜੋ ਟਕਸਾਲੀ ਟੀਕਿਆਂ ਦੇ ਵਿੱਚ ਇਸਦੇ ਅਰਥ ਆਉਂਦੇ ਨੇ ਉਹ ਵੀ ਮਿਲਦੇ ਜੁਲਦੇ ਨੇ। ਇਸ ਤਰ੍ਹਾਂ ਦਾ ਨਾਮ ਬੀਆਬਾਨ ਵੀ ਹੈ, ਜੰਗਲ ਹੈ ਕਿ ਕੋਈ ਬਿਨਾਂ ਰਸਤੇ ਤੋਂ ਕਿਸੇ ਜੰਗਲ ਵਿੱਚ ਮਨੁੱਖ ਭਟਕ ਜਾਵੇ ਤੇ ਉਹ ਰਸਤਾ ਲੱਭਦਾ, ਉਹਨੂੰ ਰਸਤਾ ਲੱਭਦਾ ਨਹੀਂ। ਇਸ ਤਰ੍ਹਾਂ ਦਾ ਅਰਥ ਸ਼ੀਸ਼ਾ ਵੀ ਕੀਤਾ ਹੈ ਵੀ ਇਹ ਸ਼ੀਸ਼ਾ ਹੈ, ਇਸ ਦੇ ਵਿੱਚ ਮਨੁੱਖ ਆਪਣਾ ਚਿਹਰਾ ਦੇਖ ਸਕਦਾ ਹੈ ਪਰ ਚਿਹਰੇ ਤੇ ਲੱਗੇ ਹੋਏ ਦਾਗ ਸ਼ੀਸ਼ਾ ਨਹੀਂ ਲਾ ਸਕਦਾ। ਉਹਦੇ ਵਿੱਚ ਇਹ ਸ਼ਕਤੀ ਨਹੀਂ ਕਿ ਜੇ ਸ਼ੀਸ਼ੇ ਦੇ ਸਾਹਮਣੇ ਹੋ ਜਾਈਏ ਸਾਡੀ ਦਸਤਾਰ ਦੇ ਵਿੰਗੇ ਵਾਲ ਸਿੱਧੇ ਕਰ ਦੇਵੇ, ਕੋਈ ਦੁਪੱਟਾ ਪਿੱਛੇ ਹੋ ਗਿਆ ਉਹਨੂੰ ਸਿੱਧਾ ਕਰ ਦੇਵੇ, ਕਾਲਖ ਲੱਗੀ ਨੂੰ ਦੂਰ ਕਰ ਦੇਵੇ, ਇਹ ਉਹਦੀ ਸ਼ਕਤੀ ਨਹੀਂ। ਟੀਕਾਕਰਨ ਨੇ ਇਹਦਾ ਅਰਥ ਝਮੇਲਾ ਵੀ ਕੀਤਾ ਕਿ ਇੱਕ ਝਮੇਲਾ ਹੈ ਜਿਹਦੇ ਵਿੱਚ ਫਸ ਗਏ ਤਾਂ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਦਾ ਅਰਥ ਜੋ ਹੈ ਫਰੋਲਾ ਫਰਾਲੀ ਵੀ ਹੈ ਵੀ ਇੱਧਰੋਂ ਇੱਧਰਲਾ ਪੜੋ, ਇੱਧਰਲੋ ਇੱਧਰਲਾ ਅਧਿਆਏ ਪੜੋ, ਦੂਜਾ ਦੂਜੇ ਨਾਲ ਮਿਲਦਾ ਨਹੀਂ। ਸਤਿਸੰਗ ਜੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਇੱਕ ਉਪਦੇਸ਼ ਦੀ ਹੀ ਵਿਆਖਿਆ ਕਰਦੀ, ਇੱਕ ਨਾਮ ਦੀ ਵਿਆਖਿਆ ਕਰਦੀ ਹੈ, ਮਨੁੱਖ ਦੇ ਪਾਰ ਉਤਾਰੇ ਦੀ ਵਿਆਖਿਆ ਕਰਦੀ। ਤੋ ਰਹੋ ਵਿਚਾਰ, ਭਗਤ ਜੀ ਕਹਿੰਦੇ ਭਾਈ ਜਿਹੜਾ ਵੇਦ ਹੈ, ਵੇਦ ਦੇ ਵਿੱਚ ਵੀ ਕਹਿੰਦੇ 80,000 ਸੁਰਤੀ ਹੈ, 16,000 ਉਪਾਸਨਾ ਹੈ ਤੇ 4,000 ਉਪਦੇਸ਼ ਹੈ। ਕਿਹੜੇ ਨੂੰ ਮੰਨੇਗਾ ਮਨੁੱਖ, ਕਿੱਧਰ ਜਾਏਗਾ। ਇਸੇ ਤਰ੍ਹਾਂ ਕੁਰਾਨ ਸ਼ਰੀਫ ਦੇ ਵਿੱਚ ਵੀ ਕੁਝ ਪੈਰੇ ਨੇ ਜਿਨ੍ਹਾਂ ਦੇ ਵਿੱਚ ਉਪਦੇਸ਼ ਦਿੱਤਾ ਗਿਆ ਹੈ ਕਿ ਜੇ ਤੁਸੀਂ ਧੱਕੇ ਦੇ ਨਾਲ ਵੀ ਕਿਸੇ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰ ਲਓ ਤਾਂ ਤੁਹਾਨੂੰ ਆਹ ਮਿਲੇਗਾ, ਤੁਹਾਨੂੰ ਇਸ ਤਰ੍ਹਾਂ ਤੁਹਾਡੀ ਕਲਿਆਣ ਹੋ ਜਾਵੇਗੀ। ਭਗਤ ਜੀ ਕਹਿੰਦੇ ਭਾਈ ਇਹ ਤੇ ਆਪਣੇ ਹੱਥੀਂ ਆਪ ਮਿਹਨਤ ਕਰਕੇ ਗੁਰੂ ਕੇ ਸ਼ਬਦ ਦੀ ਕਮਾਈ ਕਰਨੀ ਪੈਣੀ ਹੈ। ਇਸ ਕਰਕੇ ਤੁਸੀਂ ਧਿਆਨ ਨਾਲ ਦੇਖੋ, ਵੇਦ ਕਿਤੇਬ ਇਸ ਤਰ੍ਹਾਂ ਭਾਈ ਕਹਿੰਦੇ ਜਿਹੜੇ ਤੁਸੀਂ ਵੇਦਾਂ ਤੇ ਕਿਤੇਬਾਂ ਦੇ ਝਮੇਲਿਆਂ ਚ ਪੈ ਗਏ ਨਾ, ਇਹ ਤੇ ਇੱਕ ਤੁਸੀਂ ਬਹੁਤ ਵੱਡੇ ਭੁਲੇਖੇ ਚ ਪੈ ਗਏ, ਬਹੁਤ ਵੱਡੇ ਝਮੇਲੇ ਚ ਪੈ ਗਏ। ਤੁਸੀਂ ਆਪਣੇ ਆਪ ਇਸ ਢੰਗ ਦੇ ਨਾਲ ਨਿਕਲ ਨਹੀਂ ਸਕਦੇ, ਤੁਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਇਹਨਾਂ ਦੀ ਫਰੋਲਾ ਫਰਾਲੀ ਕਰ ਲਓ, ਇਹਦੇ ਵਿੱਚੋਂ ਪਾਰ ਉਤਾਰਾ ਨਹੀਂ ਹੋਣਾ।
ਟੁਕ ਦਮ ਕਰਾਰੀ ਜਾਓ ਕਰੋ।
ਫਿਰ ਭਗਤ ਜੀ ਕਿਰਪਾ ਕਰੋ, ਦੱਸੋ ਅਸੀਂ ਕੀ ਕਰੀਏ। ਕਹਿੰਦੇ ਟੁਕ ਦਮ ਕਰਾਰੀ ਜਾਓ ਕਰੋ, ਇੱਕ ਥੋੜਾ ਜਿਹਾ ਸਮਾਂ ਵੀ अपने मन नूं टिकाउणा करो, अपने श्वासां नूं टिकाउणा करो। एक चित जिन एक छिन ध्यायो, काल फास के बीच ना आयो। सतगुरु जी फरमाउंदे ने किणका एक जिस जीव सावै ता कि महिमा गणी न आवै। तुक दम करारी जो करो, कहिंदे भाई जे थोड़ा जिहा समां भी तुसी आ झमेला छड के भी आ चंगा कि आ माड़ा है, शब्द दे नाल तुसी अपने मन नूं जोड़ो ते रोको इस थां ते, इन्हां झमेलियां चो बाहर कढ के अपने श्वास भी रोक के उहदा ध्यान धर के देखो।
हाजर हजूर खुदाए,
ये भगत जी की अपनी कमाई है, ये बाबा कबीर जी की अपनी कमाई है। कहिंदे जो देखोगे ना, ध्यान धरोगे, श्वास रोक के शब्द का ध्यान धरोगे तो फिर हाजर सामने आ। कहिंदे हजूर नेड़े तो नेड़े है, कहिंदे वो खुदा रब अल्लाह तो बिल्कुल सामने ही है। हाजरा हजूर है कि जाहरा हजूर है, महाराज कहिंदे जाप साहब च कहिंदे देखो तो नेड़े तो नेड़े है। रब रहा सर्वत्र मैं, जिहड़ा सारे थावां ते रविया होया है। महाराज कहिंदे, भगत कबीर जी कहिंदे, भाई जदों तुसी श्वासां नाल रोक के उस प्रभु दे नाल सुरती जोड़ के देखोगे तो वह ते परमात्मा नेड़े तो नेड़े है। इस वास्ते गुरसिख पढ़ते ने ना, घर बाहर तेरा परवासा तू जन कह संग, नेड़े तो नेड़े है वो परमात्मा।
बंदे खोज दिल हर रोज,
हां जी कहिंदे की फर्क असी करिए भगत जी, कृपा करो दसो। कहिंदे तुसी कुछ समय वास्ते जदों किताब पढ़दे हो, वेद पढ़दे हो, उन्ना चिर तां तुसी इहदे वल ध्यान रखदे हो। सानू भी महाराज उपदेश बख्शदे ने, जदों असी नितनेम करदे हां, बाणी पढ़दे हां, उन्ना चिर तां जुड़े हां। बहुत सारे गुरु के प्यारे आनंद लै के हमेशा भी जुड़े रहिंदे ने। मैं तो अपनी गल करदा, सधारण गल करदा सतसंग जी, बाद दे विच उस गल नूं भुल जाने, अगों देखा पिछों देखा तुझ ते कहां छपावा, इहनूं भुल जाने फिर नहीं। भगत जी कहिंदे भाई जिहड़ा वह परमात्मा है उहदी बंदगी वल कुछ समा कढ के तुसी उस परमात्मा नूं ध्यावणा करो, उहदी आराधना करो। ते उहदी खोज की करनी है, कहिंदे उहदा नाम जिहड़ा जपना, जदों असीं बाणी पढ़दे ना रोज, जिन्ने वारी मर्जी पढ़ लगी आपां सानू रोज नवी सिक्ख्या मिल जाएगी। कई बार तां इह हुंदा मन विच वी आह शब्द किन्ने वारी पढ़िया होगा पर सोचा ही नहीं, कदे इहदी विचार ही नहीं मन विच आई, आ पंगती दी नहीं विचार मन विच आई। सतसंग जी सतगुरु पातशाह जी एडी अगाध बोध बाणी है, कहिंदे इस शब्द नूं उस परमात्मा नूं खोज, मन दे विच इहदी खोज करनी कर।
ना फिर परेशानी माहे,
फिर कहिंदे होवेगा कि खोज दिल हर रोज। कहिंदे एक दिन दा काम नहीं है, हर रोज इहदी खोज करनी है। कहिंदे जे तूं इसकी खोज विच पै गया, खोज की करनी भाई, प्रभु दा नाम जपना, परमेश्वर दा नाम जपना, यही उसकी खोज है। ते जे कहिंदे तूं इसकी खोज विच पै गया, सिमरन विच पै गया, भाव भगती दा पल्ला फड़ लिया, ना फिर परेशानी माहे, फिर तैनू किसी तरह की परेशानी नहीं होवेगी। पर कहिंदे जे तू खोज विच ना पिया परेशानी माहे, फिर तू परेशानी च पै जाएगा, बच नहीं सकेगा। इस करके अगों दे दे चेती है ता कायत मिलै सजाए, सतगुरु जी फरमाउंदे है जे अगों तो पहला तो ही परमात्मा दी आराधना विच परे पए होइए फिर सजा का तो मिलू भाई। इस वास्ते सतगुरु पातशाह जी दा इह उपदेश है भाई, भगत जी फरमाउंदे ने कि हर रोज परमात्मा दी बंदगी नाल जुड़ ते उहदी खोज विच पै, फिर तैनूं किसी प्रकार की इस लोक की भी ते परलोक की भी कोई परेशानी मन विच नहीं रहेगी कि मैं टेढ़ियां जूनां विच ना पै जावां, मैं 84 दे चक्कर विच ना पै जावां, मैनूं जमां दी मार ना पै जाए। कहिंदे इह परेशानी मन विचों दूर हो जावेगी।
इह जो दुनिया सिहर मेला,
हजूर फरमाउंदे ने कहिंदे दुनिया दिसदी है ना, इह कहिंदे सिहर मेला, सिहर कहिंदे मदारी नूं, ਇਹ ਮਦਾਰੀ ਦੀ ਖੇਲ ਹੈ, ਮਦਾਰੀ ਦੇ ਖੇਲ ਦਾ ਮੇਲਾ ਹੈ। ਧੰਨ ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸਾ। ਇਹ ਬਾਜ਼ੀਗਰ ਦੀ ਖੇਲ ਹੈ। ਜਦੋਂ ਕੋਈ ਮਨੁੱਖ ਚੜ੍ਹਾਈ ਕਰ ਜਾਂਦਾ ਨਾ, ਤੇ ਆਪਾਂ ਉਹਦੇ ਲਈ ਵਿਰਲਾਪ ਕਰਦੇ ਹਾਂ, ਮਨ ਵਿੱਚ ਸੋਗ ਆਉਂਦਾ ਹੈ, ਮੋਹ ਆਉਂਦਾ ਹੈ, ਵਿਰਾਗ ਆਉਂਦਾ ਹੈ, ਉਦੋਂ ਵੀ ਸਤਿਗੁਰੂ ਪਾਤਸ਼ਾਹ ਜੀ ਜਿਹੜਾ ਅਲਾਣੀਆਂ ਦਾ ਪਾਠ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਨਾ, ਉਹਦੇ ਵਿੱਚ ਸਤਿਗੁਰੂ ਜੀ ਸਾਨੂੰ ਕਹਿੰਦੇ ਵੀ ਨਾ ਭਾਈ, ਕਾਹਦੇ ਲਈ ਰੋਂਦੇ ਆ, ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਸੰਸਾਰੋ। ਕਹਿੰਦੇ ਇਹ ਤੇ ਸੰਸਾਰ ਬਾਜ਼ੀਗਰ ਦੀ ਬਾਜ਼ੀ ਹੈ, ਕਾਹਦੇ ਲਈ ਵਿਰਲਾਪ ਕਰਦੇ ਹੋ। ਇੰਨਾ ਸਮਝਾਇਆ ਗੰਭੀਰਤਾ ਦੇ ਨਾਲ ਮਹਾਰਾਜ ਨੇ। ਤੇ ਭਗਤ ਜੀ ਕਹਿੰਦੇ ਇਹ ਜਿਹੜੀ ਦੁਨੀਆ ਹੈ, ਇਹ ਇੱਕ ਮਦਾਰੀ ਦੇ ਬਾਜ਼ੀਗਰ ਦੀ ਖੇਲ ਦੇ ਦਿਵੇਂ ਖੇਲ ਵੇਖਣ ਵਾਸਤੇ ਇਕੱਠ ਹੋਇਆ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ ਦਾ ਮੇਲਾ ਇਕੱਤਰ ਹੋਇਆ ਹੈ।
ਦਸਤਗੀਰੀ ਨਾ ਹੈ,
ਕਹਿੰਦੇ ਭਾਈ ਦਸਤਗੀਰੀ ਨਾ ਹੈ, ਹੱਥ ਵਿੱਚ ਫੜ ਕੇ ਲਿਜਾਣ ਵਾਲੀ ਕੋਈ ਚੀਜ਼ ਨਹੀਂ ਇੱਥੇ। ਬਾਜ਼ੀਗਰ ਜਿਸੇ ਬਾਜ਼ੀ ਪਾਈ, ਨਾਨਾ ਭੇਖ ਰੂਪ ਦਿਖਲਾਈ, ਸਵਾਂਗ ਉਤਾਰਿਓ ਥੰਮਿਓ ਪਸਾਰਾ ਤਬੇਕਾ ਏਕ ਅੰਕਾਰਾ। ਕਹਿੰਦੇ ਜਦੋਂ ਸਵਾਂਗ ਉਤਾਰ ਦਿੱਤਾ ਨਾ ਮਦਾਰੀ ਨੇ, ਪਹਿਲਾਂ ਬੜੇ ਨੋਟਾਂ ਦੇ ਬਕਸੇ ਬਣਾ ਦਿੰਦੇ ਨੇ, ਉੱਡਦੇ ਜਾਨਵਰ ਬਣਾ ਦਿੰਦੇ ਨੇ, ਪਰ ਕਹਿੰਦੇ ਜਦੋਂ ਮਦਾਰੀ ਆਪਣਾ ਖੇਲ ਖਤਮ ਕਰਦਾ ਨਾ, ਉਹ ਆਪਣੇ ਹੀ ਬਣਾਏ ਨੋਟਾਂ ਵਿੱਚੋਂ ਉਹਦੇ ਕੰਮ ਆਉਣ ਵਾਲਾ ਕੁਝ ਨਹੀਂ ਹੁੰਦਾ, ਉਹ ਤੇ ਫਿਰ ਦਮੜੀ ਦਮੜੀ ਮੰਗਦਾ, ਜਿਹੜਾ ਮੇਲਾ ਇਕੱਠਾ ਹੋ ਜਾਂਦਾ ਨਾ ਉਹਦੇ ਕੋਲੋਂ ਮੰਗਦਾ। ਤੇ ਜੇ ਉਹਦੇ ਕੋਲ ਆਪਦੀ ਕਲਾ ਸਹੀ ਹੋਵੇ ਫਿਰ ਤਾਂ ਉਹਨੂੰ ਮੰਗਣ ਦੀ ਲੋੜ ਹੀ ਨਹੀਂ। ਇਸੇ ਤਰ੍ਹਾਂ ਕਹਿੰਦੇ ਭਾਈ ਇਹ ਦੁਨੀਆ ਇੱਕ ਜਗਤ ਤਮਾਸ਼ਾ ਹੈ, ਇਹਦੇ ਵਿੱਚ ਜਿੰਨਾ ਆਪਾਂ ਉਲਝ ਗਏ ਮਦਾਰੀ ਦੀ ਖੇਲ ਤਰ੍ਹਾਂ ਖੇਡ ਰਹੇ ਹਾਂ, ਇਹ ਜਗਤ ਦੇ ਵਿੱਚ ਇਧਰੋਂ ਇਧਰ ਚਲੇ ਗਏ, ਇਧਰੋਂ ਇਧਰ ਕਮਾਈ ਕਰ ਲਈ, ਇਕੱਤਰ ਕਰ ਲਿਆ, ਇਹ ਤਮਾਸ਼ਾ ਮਦਾਰੀ ਦੀ ਤਰ੍ਹਾਂ ਅਸੀਂ ਧੀਆਂ ਪੁੱਤਰਾਂ ਨੂੰ, ਸੰਬੰਧੀਆਂ ਨੂੰ, ਮਿੱਤਰਾਂ ਨੂੰ ਦਿਖਾਉਣ ਵਾਸਤੇ ਵੀ ਮੇਰੇ ਕੋਲ ਇੰਨਾ ਧਨ ਹੈ, ਆਹ ਦੇਖੋ ਮੇਰੇ ਕੋਲ ਇੰਨਾ ਕਾਰੋਬਾਰ ਹੈ, ਆਹ ਮੇਰੇ ਕੋਲ ਵੱਡੇ ਵੱਡੇ ਮਕਾਨ ਨੇ। ਪਰ ਕਹਿੰਦੇ ਜਦੋਂ ਇਹ ਸਵਾਂਗ ਉਤਾਰ ਦਿੱਤਾ, ਸਵਾਸ ਪੂਰੇ ਹੋ ਗਏ, ਫਿਰ ਹੱਥ ਦੇ ਵਿੱਚ ਫੜਨ ਵਾਲੀ ਕੋਈ ਚੀਜ਼ ਨਹੀਂ ਵੀ ਆਹ ਲੈ ਜਾਵਾਂਗੇ, ਅਸੀਂ ਇੱਕ ਤਿਲ ਮਾਤਰ ਵੀ ਕੋਈ ਚੀਜ਼ ਨਹੀਂ ਲਿਜਾ ਸਕਦੇ। ਸਤਿਗੁਰੂ ਜੀ ਫਰਮਾਉਂਦੇ ਨੇ ਮੁੱਲਾਂ ਨੂੰ ਵੀ ਤੇ ਕਾਜੀ ਨੂੰ, ਸਾਰੀਆਂ ਸਿੱਖ ਸੰਗਤਾਂ ਨੂੰ, ਜਗਿਆਸੂਆਂ ਨੂੰ ਉਪਦੇਸ਼ ਬਖਸ਼ਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਕਹਿੰਦੇ ਭਾਈ ਜਿਵੇਂ ਉਹ ਮਦਾਰੀ ਦੇ ਖੇਲ ਵਿੱਚੋਂ ਉਸ ਦੇ ਪੱਲੇ ਪੈਣ ਵਾਲਾ ਕੁਝ ਵੀ ਨਹੀਂ ਹੁੰਦਾ, ਉਸੇ ਤਰ੍ਹਾਂ ਅਸੀਂ ਇਸ ਜਗਤ ਦੇ ਵਿੱਚ ਆਏ ਹਾਂ, ਇਹਦੇ ਵਿੱਚ ਸਾਡੇ ਪੱਲੇ ਪੈਣ ਵਾਲਾ ਕੁਝ ਨਹੀਂ, ਤੇ ਫਿਰ ਕੀ ਪੈਣ ਵਾਲਾ। ਫਰਮਾਉਂਦੇ ਹਨ
ਰਹਾਓ ਦਰੋਗ ਪੜ ਪੜ ਖੁਸ਼ੀ ਹੋਏ,
ਵਿਸਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਦਰੋਗ ਪੜ ਪੜ ਖੁਸ਼ੀ ਹੋਏ, ਝੂਠੀਆਂ ਗੱਲਾਂ ਸੁਣ ਸੁਣ ਕੇ ਬੜਾ ਖੁਸ਼ ਹੁੰਦਾ ਵੀ ਬੱਲੇ ਬੱਲੇ ਤੇਰੇ ਕੋਲ ਇਹੋ ਜਿਹੇ ਸਾਧਨ ਨੇ, ਤੂੰ ਤੇ ਕਮਾਲ ਕਰਤੀ, ਤੂੰ ਤਾਂ ਰਾਜਾ ਮਹਾਰਾਜਾ ਹੈ, ਬੜਾ ਖੁਸ਼ ਹੁੰਦਾ। ਜਾਂ ਫਿਰ ਦੂਜਾ ਧਾਰਮਿਕ ਪੱਖ ਹੈ ਕਿ ਤੈਨੂੰ 72 ਹੂਰਾਂ ਮਿਲਣਗੀਆਂ, ਜੇ ਤੂੰ ਇੰਨੇ ਅਸਮੇਧ ਜਗ ਕਰ ਲਵੇਂ ਤਾਂ ਤੈਨੂੰ ਇੰਦਰ ਦੀ ਪਦਵੀ ਮਿਲ ਜਾਏਗੀ। ਮਹਾਰਾਜ ਕਹਿੰਦੇ ਇਸ ਖੇਲ ਨੂੰ ਜਾਣਦਾ ਨਹੀਂ, ਦਰੋਗ ਪੜ ਪੜ ਖੁਸ਼ੀ ਹੋਏ, ਇਹ ਗੱਲਾਂ ਹੀ ਸੁਣ ਸੁਣ ਕੇ ਬੜਾ ਮਨ ਵਿੱਚ ਵਿਚਿੱਤਰ ਸੰਸਾਰ ਬਣਾਈ ਬੈਠਾ। ਮਹਾਂਪੁਰਖ ਸੁਣਾਇਆ ਕਰਦੇ ਸਨ ਵਿਚਿੱਤਰ ਨਾਟਕ ਦੇ ਵਿੱਚ, ਸਤਿਗੁਰੂ ਪਾਤਸ਼ਾਹ ਜੀ ਨੇ ਵਾਹਿਗੁਰੂ ਚਰਿੱਤਰਾਂ ਦੇ ਵਿੱਚ ਮਹਾਰਾਜ ਨੇ ਲਿਖਿਆ, ਦਸਮ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਫਰਮਾਉਂਦੇ ਨੇ ਚਾਰ ਠੱਗ ਇਕੱਠੇ ਹੋ ਗਏ, ਚਾਰ ਠੱਗ ਇਕੱਠੇ ਹੋ ਕੇ ਤੇ ਦੂਰ ਦੂਰ ਖੜੋ ਗਏ। ਕਹਿੰਦੇ ਵੀ ਆਪਾਂ ਜਿਹੜਾ ਵੀ ਕੋਈ ਮਨੁੱਖ ਆ ਗਿਆ ਉਹਨੂੰ ਠੱਗਣਾ ਹੈ, ਇੱਕ ਦੀ ਡਿਊਟੀ ਲਾਤੀ ਲੈ ਵੀ ਜਦੋਂ ਮਨੁੱਖ ਆਉਂਦਾ ਦਿਸੇ ਤੂੰ ਦੱਸਣਾ ਹੈ, ਤੇ ਦੂਸਰੇ ਨੂੰ ਵੀ ਤੂੰ ਗਊ ਨਾਲ ਤੱਕਣਾ ਵੀ ਇਹਦੇ ਕੋਲ ਮਾਲ ਸਵਾਬ ਕਿਹੋ ਜਿਹਾ ਹੈ। ਇਸ ਤਰ੍ਹਾਂ ਤੀਸਰੇ ਨੂੰ ਕਹਿਤਾ ਤੂੰ ਜਗ੍ਹਾ ਸਥਾਨ ਦੱਸਣੀ ਹੈ ਵੀ ਇਹਨੂੰ ਕਿੱਥੇ ਕਿਤੇ ਜਾ ਕੇ ਲੁੱਟਣਾ ਹੈ। ਤੀਸਰਾ ਕਹਿੰਦਾ, ਚੌਥਾ ਕਹਿੰਦਾ ਮੈਂ ਨਿਰਣਾ ਕਰਕੇ ਦੱਸੂਗਾ ਵੀ ਇਹਨੂੰ ਲੁੱਟਣਾ ਕਿਵੇਂ। ਖਲੋਗੇ ਸਧਾਰਨ ਮਨੁੱਖ ਉਸ ਜੰਗਲ ਦੇ ਰਸਤੇ ਤੁਰਿਆ ਤੇ ਇਹਨਾਂ ਠੱਗਾਂ ਦੀ ਬੋਲੀ ਦੇਖੋ, ਇਹ ਬੋਲੀ ਕਹਿੰਦੇ ਨਾਰਾਇਣ ਨਾਰਾਇਣ। ਉਹ ਨਾਰਾਇਣ ਉਹ ਨਹੀਂ ਜਿਹੜਾ ਨਾਰਾਇਣ ਉਧਰ ਕੇ ਸੁਣ ਕੇ ਜਾਂ ਪ੍ਰਭੂ ਦਾ ਨਾਮ ਜਪਦੇ ਸੀ, ਨਹੀਂ ਭਾਈ। ਉਹ ਤਾਂ ਗਾਂਹ ਵਾਲੇ ਬੰਦੇ ਨੂੰ ਦੱਸਦਾ ਸੀ ਵੀ ਨਾਰਾਇਣ ਮਨੁੱਖ ਆ ਰਿਹਾ, ਆਦਮੀ ਆ ਰਿਹਾ। ਜਦੋਂ ਦੂਸਰੇ ਦੇ ਪਾਸ ਪਹੁੰਚਿਆ ਉਹ ਉੱਚੀ ਉੱਚੀ ਕਹਿੰਦਾ ਦਾਮੋਦਰ ਦਾਮੋਦਰ। ਉਹਨੇ ਗਾਂ ਵਾਲੇ ਨੂੰ ਦੱਸਿਆ ਵੀ ਇਹਦੇ ਪੇਟ ਦੇ ਨਾਲ ਦਮੜੇ ਬੰਨੇ ਹੋਏ ਆ। ਉਹ ਦਾਮੋਦਰ ਦਾ ਨਾਮ ਨਹੀਂ ਸੀ ਜਪਦਾ, ਉਹ ਤਾਂ ਸੁਨੇਹਾ ਦੇ ਰਿਹਾ ਸੀ। ਜਦੋਂ ਤੀਸਰੇ ਦੇ ਪਾਸ ਪਹੁੰਚਿਆ ਤੇ ਉਹਨੇ ਉੱਚੀ ਉੱਚੀ ਕਿਹਾ ਬਿੰਦਰਾ ਬਣਾ ਵੀ ਜੰਗਲ ਚ ਜਾ ਲੈਣ ਦਿਓ, ਕਾਹਲੀ ਨਾ ਕਰਿਓ। ਜਦੋਂ ਚੌਥੇ ਦੇ ਪਾਸ ਗਿਆ ਉਹਨੇ ਆਵਾਜ਼ਾਂ ਮਾਰੀਆਂ ਹਰੇ ਕ੍ਰਿਸ਼ਨ, ਹਰੇ ਨਾਮ ਹੁੰਦਾ ਖੋਣ ਦਾ, ਕ੍ਰਿਸ਼ਨ ਨਾਮ ਹਨੇਰੇ ਦਾ। ਕਹਿੰਦੇ ਹਨੇਰਾ ਹੋ ਲੈਣ ਦਿਓ, ਖੋਲਾਂਗੇ ਆਪਾਂ। ਉਹਨੂੰ ਲੁੱਟ ਲਿਆ ਵਿਚਾਰੇ ਨੂੰ। ਕਹਿੰਦੇ ਇਹੀ ਗੱਲਾਂ ਸੁਣ ਸੁਣ ਕੇ ਵੀ ਆਹ ਇਹ ਤਾਂ ਭਗਤ ਹੈ, ਨਾਰਾਇਣ ਦਾਮੋਦਰ ਹਰੇ ਕ੍ਰਿਸ਼ਨ, ਨਾਰਾਇਣ ਦੀ ਭਗਤੀ ਕਰਨ ਵਾਲੇ ਅੱਜ ਬੰਦੇ ਮਿਲੇ, ਬੜਾ ਖੁਸ਼ ਹੋਇਆ। ਪਰ ਠੱਗਿਆ ਗਿਆ। ਸਤਿਸੰਗ ਜੀ, ਅੱਜ ਵੀ ਠੱਗਾਂ ਦੀ ਕਮੀ ਨਹੀਂ। ਨਾਮ ਧਰ ਲੈਂਦੇ ਨੇ ਸੱਚਾ ਸੌਦਾ, ਸੌਦਾ ਝੂਠ ਦਾ ਵੇਚ ਵੇਚ ਕੇ ਨਾ, ਜਦੋਂ ਪਾਦ ਉਗੜਦੇ ਨੇ ਤੇ ਫਿਰ ਜੇਲ੍ਹੀ ਜਾਣਾ ਪੈਂਦਾ। ਤਰਲੇ ਲੱਖ ਜਿਹੜੀਆਂ ਹਕੂਮਤਾਂ ਉਹਦੀ ਮਦਦ ਤੇ ਉਤਰ ਆਉਣ, ਪਰ ਪਾਜ ਤੇ ਨੰਗੇ ਹੋ ਜਾਂਦੇ ਹਨ ਵੀ ਸੌਦਾ ਝੂਠਾ ਹੈ ਕਿ ਸੱਚਾ ਹੈ। ਉਮਰ ਭਰ ਦੀਆਂ ਜੇਲ੍ਹਾਂ ਤੱਕੜੀਆਂ ਪੈ ਜਾਂਦੀਆਂ। ਕੋਈ ਆਪਣੇ ਆਪ ਨੂੰ ਬਾਪੂ ਆ ਸਾਰਾ ਆਮ, ਕੋਈ ਕੁਛ ਤੇ ਕੋਈ ਕੁਛ, ਉਮਰ ਭਰ ਦੀਆਂ ਜੇਲ੍ਹਾਂ। ਸਤਿਸੰਗ ਜੀ, ਉਹੋ ਹੀ ਵਰਤਾਰੇ ਵਰਤ ਰਹੇ ਨੇ। ਨਾਮ ਵੱਡੇ ਰੱਖ ਕੇ ਕਰਤੂਤਾਂ ਕਾਲੀਆਂ ਕਰ ਰਹੇ ਨੇ ਤੇ ਉਹੋ ਜਿਹੀਆਂ ਸਾਡੀਆਂ ਹਕੂਮਤਾਂ ਸਾਧ ਸੰਗਤ ਉਹਨਾਂ ਦੀ ਪੁਸ਼ਤਪਨਾਈ ਕਰਦੇ ਆ। ਤੁਹਾਡੇ ਸਾਹਮਣੇ ਆ ਵਿਸ਼ਾ ਇਹ ਨਹੀਂ, ਪਰ ਸੱਚਾਈ ਹੈ ਕਿ ਉਹਨਾਂ ਨੂੰ ਤਿੰਨਾਂ ਕੁ ਮਹੀਨਿਆਂ ਬਾਅਦ ਘਰ ਤੋਰ ਦਿੱਤਾ ਜਾਂਦਾ ਵੀ ਤੁਹਾਡੇ ਗੁਨਾਹਾਂ ਦੀ ਕੋਈ ਗੱਲ ਨਹੀਂ, ਤੇ ਜਿਹੜੇ ਬੇਗੁਨਾਹ ਹੀ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੇ ਤਰਲੇ ਕਰਦੇ ਵੀ ਇਹਨਾਂ ਨੂੰ ਵੀ ਛੱਡ ਦਿਓ, ਵਿਚਾਰਿਆਂ ਨੂੰ 30-30 ਸਾਲ ਹੋ ਗਏ, ਕੋਈ ਸੁਣਦਾ ਹੈ ਨਹੀਂ। ਦਰੋਗ ਪੜ ਪੜ ਖੁਸ਼ੀ ਹੋਏ, ਕਹਿੰਦੇ ਭਾਈ ਉਹਨਾਂ ਦੇ ਤਾਂ ਬੜੇ ਕਹਿਣ ਵਾਲੇ, ਕੋਈ ਨਹੀਂ ਤੁਸੀਂ ਇਹਨਾਂ ਸਿੱਖਾਂ ਸਰਦਾਰਾਂ ਨੂੰ ਨੱਪ ਕੇ ਰੱਖੋ, ਇਸ ਹੀ ਖੁਸ਼ੀ ਹੋਈ ਜਾਂਦੇ ਆ, ਇਹਦੇ ਵਿੱਚ ਹੀ ਖੁਸ਼ ਨੇ। ਝੂਠੀਆਂ ਗੱਲਾਂ ਸੁਣ ਕੇ ਹੀ ਖੁਸ਼ ਨੇ, ਸੱਚ ਨੂੰ ਸਮਝਣ ਦੀ ਜ਼ਰੂਰਤ ਨਹੀਂ ਕਰਦੇ। ਰਹੋ ਵਿਚਾਰ, ਭਗਤ ਜੀ ਕਹਿੰਦੇ ਭਾਈ ਇਹ ਝੂਠੀਆਂ ਗੱਲਾਂ ਦੇ ਵਿੱਚ ਪਰਚਾਵੇ ਦੇ ਵਿੱਚ ਹੀ ਫਲਾਣਾ ਤੈਨੂੰ ਪੁੱਤ ਦੇ ਦੇਵੇਗਾ, ਫਲਾਣਾ ਤੈਨੂੰ ਵਿਦੇਸ਼ ਭੇਜ ਦੇਵੇਗਾ, ਫਲਾਣਾ ਤੇਰੀ ਗਰੀਬੀ ਕੱਟ ਦੇਵੇਗਾ, ਫਲਾਣਾ ਤੇਰੇ ਰੋਗ ਸੋਗ ਕੱਟ ਦੇਵੇਗਾ। ਨਹੀਂ ਭਾਈ, ਸਾਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਵੱਡਾ ਖਜ਼ਾਨਾ ਹੀ ਦੇਤਾ, ਸਰਬ ਰੋਗ ਕਾ ਔਖਦ ਨਾਮ। ਫਿਰ ਸਾਨੂੰ ਹੋਰ ਕਿਤੇ ਜਾਣ ਦੀ ਹੈ ਜ਼ਰੂਰਤ? ਕਿਤੇ ਜ਼ਰੂਰਤ ਨਹੀਂ। ਮਹਾਰਾਜ ਕਹਿੰਦੇ ਝੂਠੀਆਂ ਗੱਲਾਂ ਸੁਣ ਸੁਣ ਕੇ ਭਗਤ ਕਬੀਰ ਜੀ ਕਹਿੰਦੇ ਐਵੇਂ ਨਹੀਂ ਖੁਸ਼ ਹੋਈ ਜਾਣਾ ਚਾਹੀਦਾ।
ਬੇਖਬਰ ਬਾਤ ਪਕਾਹੇ,
ਕਹਿੰਦੇ ਭਾਈ ਇਹ ਬਿਨਾਂ ਜਾਣਕਾਰੀ ਤੋਂ ਬਹੁਤ ਸਖਤ ਸ਼ਬਦ ਭਗਤ ਜੀ ਨੇ ਬੋਲਿਆ। ਕਹਿੰਦੇ ਬਿਨਾਂ ਜਾਣਕਾਰੀ ਤੋਂ ਬਕਵਾਸ ਕਰਦੇ ਨੇ, ਬੋਲਦੇ ਨੇ। ਜਾਣਕਾਰੀ ਨਹੀਂ, ਨਾ ਦਰਗਾਹ ਦੀ ਜਾਣਕਾਰੀ ਹੈ, ਨਾ ਪਰਮਾਤਮਾ ਦੀ ਜਾਣਕਾਰੀ ਹੈ। ਕਹਿੰਦੇ ਇਹਦੇ ਤੋਂ ਬਾਅਦ ਐਵੇਂ ਬੇਫਾਇਦਾ ਬੋਲਦੇ ਨੇ।
ਹੱਕ ਸੱਚ ਖਾਲਕ ਖਲਕ ਮਿਆਨੇ,
ਫਿਰ ਕਿਰਪਾ ਕਰੋ ਭਗਤ ਜੀ, ਆਪ ਜੀ ਦੱਸੋ ਕਿ ਫਿਰ ਉਹਦੀ ਪ੍ਰਾਪਤੀ ਕਿਵੇਂ ਹੈ। ਤੇ ਹੁਣ ਕਿਰਪਾ ਕਰਕੇ ਆਪ ਦੱਸਦੇ ਨੇ ਕਿ ਕਹਿੰਦੇ ਜਿਹੜੇ ਹੱਕ ਤੇ ਸੱਚ ਦੀ ਕਮਾਈ ਕਰਨੀ ਹੈ। ਕਹਿੰਦੇ ਭਾਈ, ਦੁਬਾਰਾ ਪੜਿਓ ਜੀ,
ਹੱਕ ਸੱਚ ਖਾਲਕ ਖਲਕ ਮਿਆਨੇ।
ਕਹਿੰਦੇ ਭਾਈ ਇਹਦੇ ਦਰਮਿਆਨ, ਸਾਰੀ ਖਲਕ ਦੇ ਦਰਮਿਆਨ ਇੱਕ ਪਰਮਾਤਮਾ ਦਾ ਨਾਮ ਵੀ ਤਾਂ ਹੈਗਾ ਨਾ, ਜਿਹੜੇ ਹੱਕ ਸੱਚ ਦੀ ਕਮਾਈ ਕਰਕੇ ਪ੍ਰਭੂ ਦਾ ਸਿਮਰਨ ਕਰਦੇ ਆ।
ਸਿਆਮ ਮੂਰਤ ਨਾਹੇ,
ਕਹਿੰਦੇ ਉਹਦਾ ਮਹਾਰਾਜ ਕੋਈ ਲੱਖਣ ਦੱਸੋ, ਉਹਨੂੰ ਅਸੀਂ ਕਿਵੇਂ ਪਛਾਣਾਂਗੇ। ਕਹਿੰਦੇ ਭਾਈ ਜਦੋਂ ਅਸੀਂ ਮਹਾਰਾਜ ਨੇ ਕਿਹਾ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਕੋਈ ਹੈ ਇਹਦੇ ਚ ਚੇਨ ਚੱਕਰ, ਕੋਈ ਵਿਸ਼ੇਸ਼ਤਾ ਹੈ, ਵਿਅਕਤੀ ਵਿਸ਼ੇਸ਼ਤਾ ਨਹੀਂ ਨਾ ਹੈਗੀ। ਕਹਿੰਦੇ ਸ਼ਿਆਮ ਮੂਰਤ ਨਾਹੇ, ਜਿਵੇਂ ਕ੍ਰਿਸ਼ਨ ਭਗਵਾਨ ਜੀ ਦੀ ਕਾਲੀ ਮੂਰਤੀ ਹੈ, ਇਹੋ ਜਿਹੀ ਉਹਦੀ ਕੋਈ ਮੂਰਤੀ ਨਹੀਂ ਹੈ। ਸ਼ਿਆਮ ਕੋਈ ਉਹਦਾ ਵਰਨ ਚੱਕਰ ਚਿਹਨ ਨਹੀਂ ਹੈ, ਉਹ ਬਿਨਾਂ ਚੱਕਰ ਚਿਹਨ ਤੋਂ ਹੈ। ਉਹ ਤਾਂ ਨਾਮ ਹੈ ਪਰਮਾਤਮਾ ਦਾ, ਪਰ ਸਰਵ ਵਿਆਪਕ ਹੈ।
ਅਸਮਾਨ ਮਿਆਨੇ ਲਹੰਗ ਦਰੀਆ।
ਫਿਰ ਭਗਤ ਜੀ ਉਹਨੂੰ ਦੇਖੀਏ ਕਿਵੇਂ? ਆਪ ਜੀ ਕਹਿੰਦੇ ਚੱਕਰ ਚਿਹਨ ਕੋਈ ਨਹੀਂ, ਫਿਰ ਬਿਨਾਂ ਦੇਖੇ ਤੋਂ ਤਾਂ ਆਸਾ ਬੱਝਦੀ ਨਹੀਂ, ਵਿਸ਼ਵਾਸ ਨਹੀਂ ਬੱਝਦਾ। ਭਗਤ ਜੀ ਕਹਿੰਦੇ ਦੇਖਣਾ। ਕਹਿੰਦੇ ਫਿਰ ਅਸਮਾਨ ਮਿਹਾਨੇ, ਕਹਿੰਦੇ ਦਸਵੇਂ ਦੁਆਰ ਦੇ ਵਿੱਚ ਸੁਰਤੀ ਟਿਕਾ ਕੇ ਐਨ ਉਹਨੂੰ ਧਿਆਨ ਦੇ ਨਾਲ ਵੇਖਣਾ ਕਰ।
ਗੁਸਲ ਕਰਦਨ ਬੂਦ।
ਫਿਰ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਵਿੱਚ ਤੀਰਥ ਨਹਾਵਾ ਜੇ ਤਿਸ ਭਾਵਾ। ਸਾਧ ਸਿੰਘ ਜੀ ਕਹਿੰਦੇ ਉਹਦੇ ਪਰਮਾਤਮਾ ਦੇ ਨਾਮ ਵਿੱਚ ਗੁਸਲ ਕਰਦਨ ਬੂਦ ਕੀਤਾ ਨੀ, ਕਹਿੰਦੇ ਬੂਦ ਕਹਿੰਦੇ ਕਰਨਾ ਸੀ, ਉਹਦੇ ਵਿੱਚ ਤੂੰ ਇਸ਼ਨਾਨ ਕਰਨਾ ਸੀ ਪਰਮਾਤਮਾ ਦੇ ਨਾਮ ਅੰਮ੍ਰਿਤ ਵਿੱਚ ਕਰਨਾ ਥਾ ਬੂਦ ਦਾ ਨਾਂ, ਪਰ ਕਹਿੰਦੇ ਨਹੀਂ ਕੀਤਾ। ਕਹਿੰਦੇ ਹੈ ਮੁੱਲਾ ਜੀ, ਇਹ ਪੰਡਿਤ ਜੀ, ਇਹ ਜਗਿਆਸੂ ਜਣੋ, ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦਾ ਜਿਹਨੂੰ ਦਸਵੇਂ ਦੁਆਰ ਦੇ ਵਿੱਚ ਐਨ ਸੁਰਤੀ ਦੇ ਵਿੱਚ ਟਿਕਾ ਕੇ ਜਿਹੜਾ ਕਹਿੰਦੇ ਦੇਖਣਾ ਸੀ ਲਹੰਗ ਦਰੀਆ, ਜਿਵੇਂ ਆਕਾਸ਼ ਦੇ ਦਰਮਿਆਨ ਅਸੀਂ ਤਾਰੇ ਦੇਖਦੇ ਹਾਂ, ਸੂਰਜ ਦੇਖਦੇ ਹਾਂ, ਚੰਦਰਮਾ ਦੇਖਦੇ ਹਾਂ, ਕਹਿੰਦੇ ਇਸੇ ਤਰ੍ਹਾਂ ਇਹਨਾਂ ਦਸਾਂ ਦੁਆਰਿਆਂ ਦੇ ਵਿੱਚ ਨੌ ਦੁਆਰਿਆਂ ਤੋਂ ਉੱਪਰ ਇੱਕ ਦਸਵਾਂ ਦੁਆਰਾ ਹੈ, ਉਸ ਦੁਆਰੇ ਦੇ ਵਿੱਚ ਲਹੰਗ ਦਰੀਆ ਦੇਖਣਾ ਸੀ, ਕਹਿੰਦੇ ਐਨ ਸੁਰਤੀ ਟਿਕਾ ਕੇ ਤੇ ਫਿਰ ਤੈਨੂੰ ਦਿਸ ਪੈਣਾ ਸੀ। ਕੁਸਲ ਕਰ ਦਿੰਦਾ ਬੂਦ, ਕਹਿੰਦੇ ਭਾਈ ਤੂੰ ਉਹਦੇ ਵਿੱਚ ਸੁਰਤੀ ਟਿਕਾ ਕੀਤਾ, ਇਸ਼ਨਾਨ ਹੀ ਨਹੀਂ ਕੀਤਾ।
ਕਰ ਫਕਰ ਦਾਇਮ ਲਾਏ ਚਸਮੇ।
ਫਿਰ ਕਹਿੰਦੇ ਕੀ ਕਰੀਏ ਜੀ ਹੁਣ? ਕਹਿੰਦੇ ਇੱਥੇ ਪਤਾ ਸੰਸਾਰ ਦੇ ਵਿੱਚ ਕੀ ਵਿਆਪਦਾ ਹੈ, ਸੰਸਾਰ ਦੇ ਵਿੱਚ ਵਿਆਪਦਾ ਹੈ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਹਿੰਦੇ ਬਾਹਰ ਤਾਂ ਬੜਾ ਕਹਿੰਦੇ ਜੀ ਬੜੀ ਚੜ੍ਹਦੀ ਕਲਾ ਹੈ, ਬੜੀ ਕਿਰਪਾ ਹੈ ਸਤਿਗੁਰੂ ਜੀ ਦੀ, ਅੰਦਰ ਵਿਕਾਰਾਂ ਵਿੱਚ ਡੁੱਬੇ ਹੋਏ ਆ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਭਗਤ ਜੀ ਦੀ ਰਸਨਾ ਤੋਂ ਕਹਿੰਦੇ ਨੇ, ਕਹਿੰਦੇ ਭਾਈ ਜਿਵੇਂ ਫਕਰ ਬਣ ਜਾ, ਫਕਰ ਛੱਡਦੇ ਦੁਨੀਆਦਾਰੀ, ਮੋਹ ਲਾਲਚ ਛੱਡਦੇ, ਸਤ ਸੰਤੋਖ ਦਇਆ ਧੀਰਜ ਖਿਮਾ ਇਹਨੂੰ ਗ੍ਰਹਿਣ ਕਰ ਲਾ, ਤੇ ਫਿਰ ਚਸ਼ਮੇ ਕਿਹੜੇ ਲਾਉਣੇ ਆ? ਜਿਹੜਾ ਮਹਾਰਾਜ ਨੇ ਫਰਮਾਉਣਾ ਗਿਆਨ ਅੰਜਨ ਗੁਰਦੀ ਆ, ਅਗਿਆਨ ਅੰਧੇਰ ਬਿਨਾਸ਼, ਇਹ ਚਸ਼ਮੇ ਲਾ ਲਾ। ਗਿਆਨ ਦਾ ਚਸ਼ਮਾ ਲਾ ਕੇ ਦੇਖ, ਜਿਵੇਂ ਸਾਧ ਸੰਗਤ ਜੀ ਆਪਾਂ ਦਹੀਂ ਖਾਂਦੇ ਹਾਂ, ਦਵਾਈਆਂ ਪੀਂਦੇ ਹਾਂ, ਪਾਣੀ ਵੀ ਪੀਂਦੇ ਹਾਂ, ਜੇ ਇਹਨੂੰ ਖੁਰਦਬੀਨ ਨਾਲ ਦੇਖ ਲਈਏ ਨਾ ਆਪਾਂ, ਇਹਦੇ ਵਿੱਚ ਛੋਟੇ ਛੋਟੇ ਇਹੋ ਜਿਹੇ ਕੀਟਾਣੂ ਦਿਸ ਜਾਣਗੇ ਆਪਾਂ ਨੂੰ, ਸ਼ਾਇਦ ਸਧਾਰਨ ਤੌਰ ਤੇ ਆਪਾਂ ਖਾਈਏ ਵੀ ਨਾ। ਕਹਿੰਦੇ ਆਹ ਜਿਹੜੀ ਦੁਨੀਆ ਹੈ, ਕਹਿੰਦੇ ਜੇ ਤੂੰ ਗਿਆਨ ਦਾ ਚਸ਼ਮਾ ਲਾ ਕੇ ਤੱਕ ਲਵੇਂ, ਕਹਿੰਦੇ ਫਿਰ ਭਾਈ ਇੱਕ ਵਾਰ ਤੂੰ ਧਿਆਨ ਤਾਂ ਧਾਰੋ ਦਾ, ਫਿਰ ਜਿਹੜਾ ਤੇਰਾ ਅਗਿਆਨ ਦਾ ਪਰਦਾ ਪਿਆ ਹੋਇਆ, ਜਦੋਂ ਗਿਆਨ ਦਾ ਚਸ਼ਮਾ ਲਾਇਆ ਤੇ ਫਿਰ ਸਭ ਤੈਨੂੰ ਨਦਰੀ ਪੈ ਜਾਵੇਗਾ।
ਜਹਿ ਤਹਾ ਮੌਜੂਦ।
ਭਗਤ ਜੀ ਕੀ ਨਦਰੀ ਪੈ ਜਾਏਗਾ, ਕੀ ਦਿਸੇਗਾ ਫਿਰ? ਜੇ ਤੁਹਾਡੇ ਕਹਿਣ ਮੁਤਾਬਕ ਸਿਮਰਨ ਵੀ ਕਰ ਲਈਏ, ਭਗਤੀ ਕਰ ਲਈਏ, ਦਸਮ ਦੁਆਰ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਣ ਟਕਾ ਲਈਏ, ਉਹ ਸੁਰਤੀ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰੀਏ, ਤੇ ਮਹਾਰਾਜ ਗਿਆਨ ਵੀ ਬਖਸ਼ ਦੇਣ ਜਿਹਦੇ ਨਾਲ ਛੋਟੀ ਤੋਂ ਛੋਟੀ ਵਸਤੂ ਦੇਖੀ ਜਾ ਸਕਦੀ ਹੈ। ਤੇ ਭਗਤ ਜੀ ਕਹਿੰਦੇ ਜਿਹੜਾ ਗਿਆਨ ਦਾ ਚਸ਼ਮਾ ਹੈ ਨਾ, ਉਹ ਤਾਂ ਲੋਕ ਪ੍ਰਲੋਕ ਦੇ ਪਰਦੇ ਖੋਲ੍ਹ ਦੇਵੇਗਾ, ਤੇ ਫਿਰ ਕੀ ਹੋਵੇਗਾ? ਕਹਿੰਦੇ ਜਿੱਥੇ ਵੀ ਵੇਖੇਗਾ ਉੱਥੇ ਤੈਨੂੰ ਪਰਮਾਤਮਾ ਦਾ ਪਸਾਰਾ ਨਜ਼ਰ ਆਵੇਗਾ, ਪਰਮਾਤਮਾ ਦੀ ਹੋਂਦ ਨਜ਼ਰ ਆਵੇਗੀ। ਕਹਿੰਦੇ ਉਸ ਗਿਆਨ ਦੇ ਵਿੱਚੋਂ ਤੈਨੂੰ ਕੋਈ ਭੁਲੇਖਾ ਨਹੀਂ ਰਹਿ ਜਾਵੇਗਾ, ਭਰਮ ਦੇ ਭੁਲੇਖੇ ਸਭ ਚੱਕੇ ਜਾਣਗੇ, ਤੈਨੂੰ ਪਰਮਾਤਮਾ ਦ੍ਰਿਸ਼ਟੀ ਵਿੱਚ ਆ ਜਾਵੇਗਾ।
ਅੱਲਾਹ ਪਾਕੰ ਪਾਕ ਹੈ।
ਹੁਣ ਫਰਮਾਉਂਦੇ ਨੇ ਕਹਿੰਦੇ ਮੁੱਲਾ ਜੀ ਤੁਸੀਂ ਕਾਹਤੋਂ ਭੁਲੇਖਿਆਂ ਵਿੱਚ ਪਏ ਹੋ, ਕਹਿੰਦੇ ਤੁਸੀਂ ਦੱਸੋ, ਕਹਿੰਦੇ ਜਿਹੜਾ ਖੁਦਾ ਹੈ ਅੱਲਾ ਹੈ ਉਹ ਤਾਂ ਪਵਿੱਤਰ ਤੋਂ ਪਵਿੱਤਰ ਹੈ, ਉਹਦੇ ਵਿੱਚ ਕੋਈ ਮੈਲ ਨਹੀਂ ਹੈ। ਜਿਹੜਾ ਵੀ ਉਹਦੇ ਨਾਲ ਜੁੜ ਗਿਆ, ਉਹਦੇ ਨਾਮ ਨਾਲ ਭਗਤੀ ਨਾਲ ਸਿਮਰ ਨਾਲ ਜੁੜ ਗਿਆ, ਉਹ ਵੀ ਪਵਿੱਤਰ ਹੋ ਜਾਵੇਗਾ। ਉਹ ਤਾਂ ਜਿਹੜਾ ਪੱਤਾਂ ਨੂੰ ਪਵਿੱਤਰ ਕਰ ਦੇਣ ਵਾਲਾ ਹੈ, ਉਹਦੇ ਨਾਲ ਤਾਂ ਜਿਹੜਾ ਵੀ ਜੁੜ ਗਿਆ ਉਹ ਪਾਪੀਆਂ ਨੂੰ ਵੀ ਤਾਰ ਦੇਣ ਵਾਲਾ ਹੈ। ਐਸਾ ਪਵਿੱਤਰ ਤੋਂ ਪਵਿੱਤਰ ਅੱਲਾ ਦਾ ਨਾਮ ਹੈ।
ਸ਼ੱਕ ਕਰੋ ਜੇ ਦੂਸਰ ਹੋਏ,
ਕਹਿੰਦੇ ਸ਼ੱਕ ਤਾਂ ਕਰੋ ਜੇ ਦੂਸਰ ਹੋਏ। ਕਹਿੰਦੇ ਲਓ ਭਗਤ ਜੀ, ਹੁਣ ਇਹ ਵੀ ਗੱਲ ਕੋਈ ਹੈਗੀ ਹੈ, ਤੁਹਾਨੂੰ ਸਾਹਮਣੇ ਤਾਂ ਦਿਸਦਾ ਹੈ ਵੀ ਇਹ ਇਕੱਲਾ ਹੈ, ਇੱਕ ਆ ਉਹਦੀ ਸਾਜੀ ਹੋਈ ਸ੍ਰਿਸ਼ਟੀ ਹੈ, ਦੋ ਨਾ ਹੋ ਗਏ, ਸਾਹਮਣੇ ਤਾਂ ਦਿਸਦਾ। ਤੁਸੀਂ ਕਹਿੰਦੇ ਅੱਲਾ ਇੱਕੋ ਹੀ ਹੈ, ਹੋਰ ਕੁਝ ਹੈ ਹੀ ਨਹੀਂ। ਤੇ ਫਿਰ ਭਗਤ ਜੀ ਕਿਰਪਾ ਕਰਕੇ ਅੱਗੇ ਫਰਮਾਉਂਦੇ ਹਨ, ਕਹਿੰਦੇ ਲਓ ਤੁਹਾਨੂੰ ਦੱਸਦੇ ਹਾਂ, ਇਹੀ ਤੇ ਸ਼ੱਕ ਮਿਟਣਾ ਸੀ ਤੁਹਾਡਾ, ਸ਼ੰਕਾ ਮਿਟਣਾ ਸੀ ਵੀ ਅੱਲਾ ਤੋਂ ਬਿਨਾਂ ਆਹ ਦੁਨੀਆਂ ਵੀ ਉਹਦੇ ਬਰਾਬਰ ਹੈ। ਨਹੀਂ ਭਾਈ, ਤੁਹਾਨੂੰ ਦੱਸਦੇ ਹਾਂ ਕਿ ਅੱਲਾ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਹਿੰਦੇ ਦੂਸਰ ਹੋਵੇ ਤਾਂ ਸ਼ੱਕ ਕਰਿਓ, ਲਓ ਤੁਹਾਨੂੰ ਦੱਸਦੇ ਕਿਵੇਂ ਅੱਲਾ ਇੱਕੋ ਹੀ ਹੈ।
ਕਬੀਰ ਕਰਮ ਕਰੀਮ ਕਾ,
ਕਹਿੰਦੇ ਕਿਉਂ ਅੱਲਾ ਇੱਕੋ ਹੀ ਹੈ, ਕਹਿੰਦੇ ਦੁਨੀਆਂ ਨਹੀਂ। ਕਹਿੰਦੇ ਲੋਕ ਕਬੀਰ ਜੀ ਦਰਸਨਾ ਤੋਂ ਕਹਿੰਦੇ ਹਨ ਇਹ ਤੇ ਕਰਮ ਕਰੀਮ ਕਾ, ਜਿਵੇਂ ਸਾਧ ਸਿੰਘ ਜੀ ਜ਼ਿਮੀਂਦਾਰ ਹਨ, ਖੇਤੀ ਕਰਦਾ ਹੈ, ਬਾਗ ਲਾ ਲੈਂਦਾ, ਸੋਹਣੇ ਸੋਹਣੇ ਬਗੀਚੇ ਪੈਦਾ ਕਰ ਲੈਂਦਾ, ਜ਼ਿਮੀਂਦਾਰ ਘਰੇ ਰਹਿੰਦਾ ਹੈ, ਬਾਗ ਬਗੀਚੇ ਖੇਤ ਵਿੱਚ ਨੇ, ਦੋ ਹੈ ਨਾ, ਪਰ ਬਾਗ ਬਗੀਚਾ ਜ਼ਿਮੀਂਦਾਰ ਨਹੀਂ ਹੈ, ਇਹ ਉਹਦੀ ਕਿਰਤ ਹੈ, ਉਹਦਾ ਕੰਮ ਹੈ। ਕਬੀਰ ਕਰਮ ਕਰੀਮ ਕਾ, ਕਹਿੰਦੇ ਇਹ ਤਾਂ ਜਿਹੜੀ ਦੁਨੀਆਂ ਸਾਜ ਦਿੱਤੀ ਨਾ, ਸੋਹਣਾ ਬਗੀਚਾ ਬਣਾ ਦਿੱਤਾ, ਇਹ ਤਾਂ ਉਹਦਾ ਕਰਮ ਹੈ, ਇਹ ਅੱਲਾ ਦੀ ਬਰਾਬਰਤਾ ਨਹੀਂ ਹੈ। ਦੁਨੀਆਂ ਦੇ ਵਿੱਚ ਇਹ ਦੂਸਰੀ ਚੀਜ਼ ਨਹੀਂ ਹੈ ਕੋਈ, ਇਹ ਤਾਂ ਉਹਦਾ ਹੀ ਕਰਮ ਹੈ। ਇਹ ਤਾਂ ਉਹਨੇ ਆਪਣੀ ਖੇਤੀ ਦੇ ਵਿੱਚ ਖੇਤੀ ਬੀਜੀ ਹੋਈ ਹੈ, ਇਹ ਅੱਲਾ ਦੀ ਖੇਤੀ ਹੈ, ਇਸ ਕਰਕੇ ਇਸ ਬਾਗ ਬਗੀਚੇ ਨੂੰ ਅੱਲਾ ਤੋਂ ਵੱਖਰਾ ਨਾ ਸਮਝੋ, ਪਰ ਉਹਦੀ ਬਰਾਬਰਤਾ ਨਹੀਂ ਹੈ। ਜਿੰਨੇ ਮਰਜ਼ੀ ਸੋਹਣੇ ਸੋਹਣੇ ਗਿਆਨੀ ਵਿਦਵਾਨ ਬ੍ਰਹਮ ਗਿਆਨੀ ਪੈਦਾ ਕਰ ਦੇਵੇ, ਪਰ ਉਹ ਸਭ ਅੱਲਾ ਦੀ ਰਜ਼ਾ ਵਿੱਚ ਨੇ, ਉਹਦੀ ਬਰਾਬਰਤਾ ਵਾਲੀ ਕੋਈ ਚੀਜ਼ ਨਹੀਂ ਹੈ। ਕਬੀਰ ਜੀ ਕਹਿੰਦੇ ਇਹ ਤੇ ਉਸ ਦੇ ਸ਼ੱਕ ਕਰਨ ਦੀ ਜ਼ਰੂਰਤ ਨਹੀਂ, ਗੁੰਜਾਇਸ਼ ਹੀ ਨਹੀਂ ਹੈ। ਅੱਲਾ ਤਾਂ ਸਭ ਤੋਂ ਪਾਕ ਤੋਂ ਵੀ ਪਵਿੱਤਰ ਹੈ, ਪਰ ਆਹ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਇਹ ਉਹਦਾ ਕਰਮ ਹੈ।
ਉਹ ਕਰੈ ਜਾਣੈ ਸੋਏ,
ਪਰ ਕਹਿੰਦੇ ਭਾਈ ਜਿਵੇਂ ਉਹ ਕਰ ਲਵੇ, ਉਹਦੀ ਰਜ਼ਾ ਹੋਵੇ, ਉਹ ਸੁਤੇ ਸਿੱਧ ਕਰਕੇ ਦੇਖ ਲਵੇ, ਇਹ ਉਹਦੀ ਮਰਜ਼ੀ ਹੈ, ਉਹ ਕਰੈ ਜਾਣੈ ਸੋਏ। ਕਹਿੰਦੇ ਉਹਦੀ ਕਿਰਪਾ, ਉਸ ਕਰੀਮ ਮਾਲਕ ਦੀ ਕਿਰਪਾ ਹੈ, ਉਹ ਜਿਵੇਂ ਮਰਜ਼ੀ ਇਸ ਨੂੰ ਲੈ ਜਾਵੇ, ਰੱਖ ਲਵੇ, ਇਹਦੀ ਵਡਿਆਈ ਕਰਾ ਦੇਵੇ, ਜਾਂ ਅਭਿਮਾਨੀਆਂ ਨੂੰ ਰੋਲ ਕੇ ਰੱਖ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ ਜਿਹੜੇ ਬੜੇ ਉੱਚੇ ਚੜੇ ਫਿਰਦੇ ਨਾ, ਤੇ ਹਜ਼ੂਰ ਕਹਿੰਦੇ ਇਹੋ ਜਿਹੀਆਂ ਉਹਨਾਂ ਦੇ ਮਨ ਵਿੱਚ ਅਭਿਮਾਨਤਾ ਦੀਆਂ ਜਿਹੜੀਆਂ ਗੰਢਾਂ ਬਣੀਆਂ ਹੁੰਦੀਆਂ, ਫਿਰ ਜਾ ਕੇ ਆਪ ਖਵਾਏ ਕਰਤਾ ਖੁਸ਼ ਲਏ ਚੰਗਿਆਈ, ਉਹਨਾਂ ਕੋਲ ਚੰਗੀਆਂ ਵਸਤੂਆਂ ਸੁਭ ਗੁਣ ਖੋਹ ਲੈਂਦਾ, ਫਿਰ ਦੁਨੀਆਂ ਚ ਖੱਜਲ ਖੁਆਰ ਹੁੰਦੇ ਨੇ। ਸੋ ਇਸ ਕਰਕੇ ਕਹਿੰਦੇ ਉਹ ਤਾਂ ਉਸ ਕਰੀਮ ਮਾਲਕ ਦੀ ਵਾਹਿਗੁਰੂ ਦੀ ਸਾਰੀ ਕਿਰਤ ਹੈ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜੋ ਲੜੀਵਾਰ ਕਥਾ ਚੱਲ ਰਹੀ ਹੈ ਇਸ ਸਥਾਨ ਤੇ, ਉਹ ਵੀ ਇੱਕ ਪੌੜੀ ਸਿੱਧ ਗੋਸ਼ਟ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਕਰਤਾਰਪੁਰ ਸਾਹਿਬ ਵਿਖੇ ਸਿੱਧਾਂ ਨਾਲ ਜੋ ਚਰਚਾ ਹੋਈ ਸੀ ਉਸਦਾ ਵਿਚਾਰਨ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤਾ ਮਹਾਰਾਜ ਨੇ, ਜਿੱਥੇ 18 ਸਾਲ ਖੇਤੀ ਕੀਤੀ, ਜਿਹਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ, ਉਸ ਸਥਾਨ ਤੇ ਬੈਠ ਕੇ ਸਾਧ ਸੰਗਤ ਜੀ ਇਹ ਬਾਣੀ ਉਚਾਰਨ ਕੀਤੀ। ਸਤਿਗੁਰੂ ਜੀ ਨੇ ਬੜੇ ਮਹਿੰਗੇ ਸਵਾਲ ਪੁੱਛੇ ਸਿੱਧਾਂ ਨੇ, ਸਤਿਗੁਰੂ ਜੀ ਕਿਰਪਾ ਕਰਕੇ ਆਪ ਉੱਤਰ ਦਿੰਦੇ ਹਨ।
ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ।
ਹੁਣ ਸਤਿਗੁਰੂ ਜੀ ਕੱਲ ਜਿਹੜੀ ਪਹਿਲਾਂ ਇਹ ਤੋਂ ਪੌੜੀ ਗਿਆਨੀ ਸਿੰਘ ਸਾਹਿਬਾਂ ਨੇ ਕੀਤੀ ਹੈ ਨਾ, ਉਹਦੇ ਵਿੱਚ ਆਇਆ ਸੀ ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ, ਕਹਿੰਦੇ ਉਹਦਾ ਟਿਕਾਣਾ ਕਿੱਥੇ ਹੈ, ਜਿਹੜੇ ਸ਼ਬਦ ਦੀ ਤੁਸੀਂ ਗੱਲ ਕਰਦੇ ਆ ਉਹ ਕਿੱਥੇ ਰਹਿੰਦਾ ਹੈ। ਅੱਜ ਉਸਦਾ ਉੱਤਰ ਦਿੰਦੇ ਹਨ ਜੀ, ਪੜੋ ਮੁੰਡ ਤੋਂ।
ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜਿਹੜੇ ਸ਼ਬਦ ਦੀ ਜਿਹੜੇ ਸ਼ਬਦ ਅਸੀਂ ਕਿਹਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾਨਨ, ਉਹ ਸ਼ਬਦ ਕਿੱਥੇ ਰਹਿੰਦਾ ਹੈ? ਉਹ ਕਹਿੰਦੇ ਲਿਖਿਆ ਨਹੀਂ ਜਾਂਦਾ, ਗੁਰੂ ਜੀ ਕਿਰਪਾ ਕਰਨ ਤਾਂ ਉਹਦੀ ਸਮਝ ਪੈਂਦੀ ਹੈ ਤੇ ਉਹਦਾ ਵਾਸ ਦੱਸਦੇ ਹਾਂ ਕਿੱਥੇ ਹੈ।
ਜਹ ਦੇਖਾ ਤਹ ਸੋਈ,
ਕਹਿੰਦੇ ਅਲੱਖ ਪ੍ਰਭੂ ਦੇ ਗੁਣ ਹਨ, ਉਹ ਲਖਣ ਤੋਂ ਰਹਿਤ ਹਨ, ਉਹ ਹਰ ਜਗ੍ਹਾ ਤੇ ਵਿਆਪ ਹੈ, ਵਿਆਪਕ ਹੈ। ਹੇ ਸਿੱਧੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਜਿੱਥੇ ਵੀ ਦੇਖੋਗੇ ਉਹ ਜਰੇ ਜਰੇ ਦੇ ਵਿੱਚ ਵਿਆਪਕ ਹੈ, ਉਹਦਾ ਕੋਈ ਇੱਕ ਟਿਕਾਣਾ ਨਹੀਂ ਮੰਨ ਸਕਦੇ ਆਪਾਂ ਕਿ ਉਹ ਇੱਕ ਟਿਕਾਣੇ ਦੇ ਵਿੱਚ ਹੈ, ਨਹੀਂ ਉਹ ਤਾਂ ਸਭ ਥਾਵਾਂ ਤੇ ਲਵਾ ਲਵ ਭਰਿਆ ਹੋਇਆ ਆਪ ਮੌਜੂਦ ਹੈ।
ਪਵਨ ਕਾ ਵਾਸਾ ਸੁਣ ਨਿਵਾਸਾ,
ਪਹਿਲਾਂ ਪੁੱਛਿਆ ਸੀ ਮਹਾਰਾਜ ਜਿਹੜੀ ਪਵਨ ਹੈ, ਮਹਾਰਾਜ ਨੇ ਕਿਹਾ ਸੀ ਨਾ ਕਿ ਦਸ ਉਂਗਲਾਂ ਇਸ ਤਰ੍ਹਾਂ ਗਿਣੀਏ ਨਾ, ਦਸ ਉਂਗਲਾਂ ਜਿਹੜਾ ਸਵਾਸ ਅਸੀਂ ਲੈਂਦੇ ਹਾਂ ਇਹ ਨਾਸਾਂ ਦੇ ਰਾਹੀਂ ਬਾਹਰ ਨਿਕਲ ਜਾਂਦਾ। ਸਿੱਧਾ ਨੇ ਪੁੱਛਿਆ ਮਹਾਰਾਜ ਇਹ ਜਿਹੜੇ ਸਵਾਸ ਬਾਹਰ ਨਿਕਲ ਜਾਂਦੇ ਇਹਨਾਂ ਨੂੰ ਫਿਰ ਵਾਪਸ ਕੌਣ ਸਾਦਾ, ਵਾਪਸ ਕਿਵੇਂ ਆਉਂਦੇ ਆ? ਇੱਥੇ ਸਤਿਗੁਰੂ ਜੀ ਉਹਦਾ ਉੱਤਰ ਦਿੰਦੇ ਹਨ, ਕਹਿੰਦੇ ਭਾਈ ਜਿਹੜੀ ਪਵਨ ਹੈ, ਪਹਿਲਾਂ ਤੁਹਾਨੂੰ ਦੱਸਦੇ ਵੀ ਇਹਦਾ ਨਿਵਾਸ ਕਿੱਥੇ ਹੈ। ਦਸਮ ਦੁਆਰ ਦੇ ਵਿੱਚ ਇਸ ਪਵਨ ਦਾ ਨਿਵਾਸ ਹੈ ਜਿਹੜਾ ਅਸੀਂ ਸਵਾਸ ਲੈਂਦੇ ਹਾਂ।
ਅਗਲ ਕਲਾ ਧਰ ਸੋਈ,
ਕਹਿੰਦੇ ਭਾਈ ਇਹ ਉਹਦੀ ਕਲਾ ਹੈ, ਇਹ ਵਾਹਿਗੁਰੂ ਜਿਹੜਾ ਸੁਤੇ ਪ੍ਰਕਾਸ਼ ਹੈ, ਜੇ ਉਹ ਚਾਹਵੇ ਤਾਂ ਇੱਕ ਵੀ ਸਵਾਸ ਜਿਹੜਾ ਇੱਕ ਵਾਰੀ ਤੇ ਬਾਹਰ ਕੱਢ ਦਿੱਤਾ ਨਾ, ਉਹਦੇ ਪਿੱਛੋਂ ਇਹ ਨਾਭੀ ਤੋਂ ਨਹੀਂ ਆਪਣੇ ਨੱਕ ਤੋਂ ਗੱਲ ਕਰਦੇ ਮਹਾਰਾਜ, ਨੱਕ ਤੋਂ ਜਿਹੜਾ ਸਾਸ ਦਸ ਉਂਗਲਾਂ ਬਾਹਰ ਨਿਕਲ ਗਿਆ, ਜੇ ਇਹ ਵਾਪਸ ਨਾ ਆਵੇ ਤਾਂ ਮੌਤ ਹੈ। ਪਰ ਕਹਿੰਦੇ ਇਹ ਉਹਦੀ ਕਲਾ ਹੈ ਵਾਹਿਗੁਰੂ ਦੀ, ਜਿਹਨੇ ਦਸਵੇਂ ਦੁਆਰ ਦੇ ਵਿੱਚ ਇਹ ਸਵਾਸ ਟਿਕਾ ਕੇ ਰੱਖੇ ਹੈ ਨਾ, ਜੇ ਉਹ ਸਵਾਸ ਬਾਹਰ ਜਾਂਦਾ ਹੈ ਤੇ ਉਹਨੂੰ ਵਾਪਸ ਵੀ ਉਹ ਸੁਤੇ ਹੀ ਲੈ ਆਉਂਦਾ ਹੈ ਆਪ ਅਕਾਲ ਪੁਰਖ ਵਾਹਿਗੁਰੂ।
ਨਦਰ ਕਰੇ ਸ਼ਬਦ ਘਟ ਮਹਿ ਵਸੈ,
ਫਿਰ ਪੁੱਛਿਆ ਸੀ ਕਿ ਮਹਾਰਾਜ ਜਿਹੜਾ ਸ਼ਬਦ ਹੈ ਇਹ ਹਿਰਦੇ ਚ ਕਿਵੇਂ ਵਸਦਾ ਹੈ? ਮਹਾਰਾਜ ਕਹਿੰਦੇ ਇਕੱਲੇ ਹੱਠ ਦੇ ਨਾਲ ਨਹੀਂ, ਕਹਿੰਦੇ ਸ਼ਰਧਾ ਦੇ ਨਾਲ ਭਗਤੀ ਕਰਨੀ ਚਾਹੀਦੀ ਹੈ। ਸ਼ਰਧਾ ਦੇ ਨਾਲ ਭਗਤੀ ਕਰਦਿਆਂ ਕਰਦਿਆਂ ਸਿੱਧੋ ਜਦੋਂ ਪ੍ਰਮਾਤਮਾ ਪ੍ਰਸੰਨ ਹੋਇਆ, ਉਹਦੀ ਨਜ਼ਰ ਹੋ ਗਈ ਤੇ ਫਿਰ ਸਾਡੇ ਹਿਰਦੇ ਦੇ ਵਿੱਚ ਜਿਹੜਾ ਮਹਾਰਾਜ ਨੇ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਸਾਡੇ ਹਿਰਦਿਆਂ ਵਿੱਚ ਤਾਂ ਵਸਦਾ ਹੈ ਪਰ ਪ੍ਰਗਟ ਹੋ ਜਾਵੇਗਾ ਜਦੋਂ ਉਹਦੀ ਨਜ਼ਰ ਹੋ ਗਈ, ਉਹਦੀ ਮਿਹਰ ਹੋ ਗਈ।
ਵਿੱਚ ਉਹ ਭਰਮ ਗਵਾਏ,
ਕਿਉਂਕਿ ਸਾਡੇ ਵਿੱਚ ਭਰਮ ਦੇ ਪਰਦੇ ਹੈ ਤੇ ਸਾਡੇ ਵਿੱਚ ਵੀ ਸਾਰਿਆਂ ਦੇ ਵਿੱਚ ਸਾਡੇ ਵਿੱਚ ਮੋਹ ਦੇ ਭਰਮ ਦੇ ਪਰਦੇ ਪਏ ਹੋਏ ਹੈ। ਮਹਾਰਾਜ ਕਹਿੰਦੇ ਭਾਈ ਜਦੋਂ ਉਸ ਦੀ ਨਜ਼ਰ ਹੋਈ ਫਿਰ ਸਭ ਤਰ੍ਹਾਂ ਦੇ ਭਰਮ ਦੇ ਪਰਦੇ ਅਕਾਲ ਪੁਰਖ ਵਾਹਿਗੁਰੂ ਦੂਰ ਕਰ ਦੇਵੇਗਾ, ਕੱਢ ਦੇਵੇਗਾ।
ਤਨ ਮਨ ਨਿਰਮਲ ਨਿਰਮਲ ਬਾਣੀ,
ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ, ਤਨ ਵੀ ਨਿਰਮਲ ਚਾਹੀਦਾ, ਮਨ ਤਾਂ ਨਿਰਮਲ ਹੋਵੇਗਾ ਪਹਿਲਾਂ ਤਨ ਨਿਰਮਲ ਕਰੋ। ਅਸੀਂ ਕਹਿੰਦੇ ਸਾਨੂੰ ਕੀ ਲੋੜ ਅੰਮ੍ਰਿਤ ਛਕਣ ਦੀ, ਅਸੀਂ ਤਾਂ ਝੂਠ ਹੀ ਨਹੀਂ ਬੋਲਦੇ, ਵੱਡੇ ਸੱਚੇ ਆ ਗਏ ਅਸੀਂ। ਸਾਧ ਸੰਗਤ ਤਨ ਕਲਗੀਧਰ ਪਾਤਸ਼ਾਹ ਜੀ ਨੇ ਆਪ ਵੀ ਰਾਸਨ ਲਾ ਕੇ ਅੰਮ੍ਰਿਤ ਛਕਿਆ, ਕਹਿੰਦੇ ਤਨ ਮਨ ਨਿਰਮਲ, ਤਨ ਵੀ ਨਿਰਮਲ ਰੱਖੇ ਤੇ ਮਨ ਵੀ ਨਿਰਮਲ ਰੱਖੇ ਤੇ ਬਾਣੀ ਵੀ ਝੂਠੀ ਨਾ ਬੋਲੇ, ਬਾਣੀ ਅਪਸ਼ਬਦ ਨਾ ਬੋਲੇ, ਕਿਸੇ ਨੂੰ ਗਾਲ ਨਾ ਕੱਢੇ, ਮੰਦਾ ਨਾ ਬੋਲੇ। ਮਿੱਠ ਤਰੀਵੀ ਨਾਨਕਾ ਗੁਣ ਚੰਗਿਆਈਆਂ ਤਤ
ਨਾਬੋ ਮਨ ਵਸਾਏ।
ਫਿਰ ਕਹਿੰਦੇ ਭਾਈ ਹਮੇਸ਼ਾ ਊਠਤ ਬੈਠਤ ਸੋਵਤ ਰਿਹਾਈਏ ਦੇ ਮਾਰਗ ਤੇ ਚੱਲੇ, ਉਸ ਨਾਮ ਨੂੰ ਸੱਚਾ ਵੀ ਰਵੇ, ਸੁੱਚਾ ਵੀ ਰਵੇ, ਸੁੱਚ ਹੋਵੇ ਤਾਂ ਸੱਚ ਪਾਈਐ ਤੇ ਨਾਲ ਨਾਲ ਪਰਮਾਤਮਾ ਦੇ ਨਾਮ ਨੂੰ ਵੀ ਹਿਰਦੇ ਵਿੱਚ ਵਸਾਵੇ।
ਸ਼ਬਦ ਗੁਰੂ ਭਵ ਸਾਗਰ ਤਰੀਐ,
ਤਾਂ ਭਾਈ ਅਸੀਂ ਕਿਹਾ ਵੀ ਸ਼ਬਦ ਗੁਰੂ ਹੈ, ਹੋਰ ਕੋਈ ਭਵ ਸਾਗਰ ਤੋਂ ਤਾਰ ਨਹੀਂ ਸਕਦਾ, ਝੂਠੇ ਗੁਰੂ ਥੋੜ ਤਾਰ ਸਕਦੇ, ਡੁੱਬ ਦੇਣਗੇ, ਆਪ ਹੀ ਡੁੱਬੇ ਪਏ ਆ। ਇਸ ਕਰਕੇ ਭਾਈ ਸ਼ਬਦ ਦੇ ਨਾਲ ਸੁਰਤੀ ਜੋੜ ਕੇ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਿਆ ਫਿਰ ਭਵ ਸਾਗਰ ਤੋਂ ਪਾਰ ਉਤਾਰਾ ਕਰ ਦੇਵੇਗਾ।
ਇਤ ਉਤ ਏਕੋ ਜਾਣ,
ਕਹਿੰਦੇ ਭਾਈ ਫਿਰ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਉਹਦੀ ਸਤਾ ਸ਼ਕਤੀ ਨੂੰ ਸਮਝ ਲਵੇ ਮਨੁੱਖ।
ਜਿਹਨ ਵਰਨ ਨਹੀਂ ਛਾਇਆ ਮਾਇਆ,
ਕਹਿੰਦੇ ਉਹਦਾ ਕੋਈ ਚੇਨ ਚੱਕਰ ਨਹੀਂ, ਉਹਦੀ ਕੋਈ ਵਰਨ ਜਾਤ ਨਹੀਂ ਹੈ, ਜਿਹੜੀ ਛਾਇਆ ਕੋਈ ਊਨ ਤਾਈ ਨਹੀਂ ਹੈ, ਜਿਹੜਾ ਮਾਇਆ ਦਾ ਪ੍ਰਤੀਬਿੰਬ ਹੈ ਈਸ ਦਾ ਭਾਵ ਹੈ, ਈਸ ਤੇ ਜੀਵ ਦਾ ਭਾਵ ਭੇਦ ਹੀ ਮਿਟਾ ਦਿੱਤਾ।
ਨਾਨਕ ਸ਼ਬਦ ਪਛਾਣ,
ਫਿਰ ਸਤਿਗੁਰੂ ਜੀ ਜ਼ੋਰ ਦਿੰਦੇ ਨੇ ਭਾਈ ਸ਼ਬਦ ਦੀ ਪਛਾਣ ਕਰੋ। ਆਓ ਸਾਧ ਸੰਗਤ ਜੀ, ਸਮਾਂ ਤੇ ਹੋ ਗਿਆ, ਇੱਕ ਮਿੰਟ ਉਹ ਸ਼ਬਦ ਦੇ ਨਾਲ ਚਿੱਤ ਜੋੜ ਲਈਏ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ
ਨਾਮ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਨਾ ਚਿਤਾਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰੋਂ ਘਰੋਂ ਆਪਾਂ ਸਭਨਾਂ ਨੂੰ ਹੀ ਸਿੱਖੀ ਬਖਸ਼ਣ, ਨਾਮ ਦੀ ਦਾਤ ਬਖਸ਼ਣ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ। ਖਿਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸ਼ਬਦ ਗੁਰੂ ਭਵ ਸਾਗਰ ਤਰੀਐ, ਇਤ ਉਤ ਏਕੋ ਜਾਣੈ, ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।